ਦੌੜ ਲਗਾਉਣੀ ਇਬਰਾਨੀਆਂ ਉਹਦਾ 12 ਬਾਪ ਉਹਦੀ 1 ਅਤੇ 2 ਆਇਤ। ਅਸੀਂ ਹੁਣੇ ਹੀ ਆਪਣੇ ਬੱਚਿਆਂ ਦੇ ਹੌਲੀਡੇ ਕਲੱਬ ਨੂੰ ਖਤਮ ਕੀਤਾ ਹੈ ਜੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਿਆ ਹੈ। ਅਸੀਂ ਗੀਤ ਗਾਉਣ ਅਤੇ ਖੇਡਾਂ ਖੇਡਣ ਅਤੇ ਬਾਈਬਲ ਦੀਆਂ ਕਹਾਣੀਆਂ ਸੁਣਨ ਵਿੱਚ ਬਹੁਤ ਵਧੀਆ ਸਮਾਂ ਬਿਤਾਇਆ। ਸਾਡਾ ਵਿਸ਼ਾ ਟੀਮ ਬਿਲਡਿੰਗ ਸੀ, ਜਿਵੇਂ ਕਿ ਅਸੀਂ ਸੋਚਿਆ ਕਿ ਕਿਵੇਂ ਬਾਈਬਲ ਦੇ ਲੋਕ ਪਰਮੇਸ਼ੁਰ ਦੇ ਕੰਮ ਨੂੰ ਕਰਨ ਲਈ ਟੀਮਾਂ ਵਿੱਚ ਇਕੱਠੇ ਕੰਮ ਕਰਦੇ ਸਨ। ਸਾਡੇ ਕੋਲ 4 ਟੀਮਾਂ ਸਨ, ਸਾਰੀਆਂ ਵੱਖੋ ਵੱਖ ਕਿਸਮਾਂ ਦੀਆਂ ਖੇਡਾਂ 'ਤੇ ਆਧਾਰਿਤ ਸਨ, ਜਿਵੇਂ ਕਿ ਸ਼ਾਨਦਾਰ ਫੁੱਟਬਾਲ, ਅਮੇਜ਼ਿੰਗ ਅਥਲੀਟ, ਸ਼ਾਨਦਾਰ ਬਾਸਕਟਬਾਲ ਅਤੇ ਸੁਪਰ ਤੈਰਾਕ। ਅੱਜ ਬਾਈਬਲ ਵਿੱਚੋਂ ਸਾਡਾ ਹਵਾਲਾ ਇੱਕ ਸਪੋਰਟਿਵ ਵਿਅਕਤੀ ਜਾਂ ਇੱਕ ਖਿਡਾਰੀ ਵਿਅਕਤੀ ਬਾਰੇ ਵੀ ਹੈ। ਪੌਲੁਸ ਦੌੜ ਦੌੜਨ ਬਾਰੇ ਗੱਲ ਕਰਦਾ ਆ, ਆਓ ਇਸ ਨੂੰ ਦੁਬਾਰਾ ਪੜ੍ਹੀਏ। ਇਸ ਲਈ ਕਿਉਂਕਿ ਅਸੀਂ ਗਵਾਹਾਂ ਦੇ ਬਹੁਤ ਵੱਡੇ ਬੱਦਲਾਂ ਨਾਲ ਘਿਰੇ ਹੋਏ ਹਾਂ, ਆਓ ਆਪਾਂ ਵੀ ਹਰ ਭਾਰ ਅਤੇ ਪਾਪ ਨੂੰ ਇੱਕ ਪਾਸੇ ਰੱਖੀਏ ਜੋ ਕਿ ਬਹੁਤ ਨੇੜੇ ਹੈ, ਅਤੇ ਆਓ ਅਸੀਂ ਧੀਰਜ ਨਾਲ ਉਸ ਦੌੜ ਨੂੰ ਦੌੜੀਏ ਜੋ ਸਾਡੇ ਸਾਹਮਣੇ ਰੱਖੀ ਗਈ ਹੈ। ਯਿਸੂ ਨੂੰ ਵੇਖਦੇ ਹੋਏ ਸੰਸਥਾਪਕ ਅਤੇ ਸਾਡੇ ਵਿਸ਼ਵਾਸ ਦਾ ਸੰਪੂਰਨ ਕਰਨ ਵਾਲਾ, ਜਿਸ ਨੇ ਉਸ ਆਨੰਦ ਲਈ ਜੋ ਉਸਦੇ ਅੱਗੇ ਰੱਖਿਆ ਗਿਆ ਸੀ ਸ਼ਰਮ ਨੂੰ ਤੁਸ਼ ਜਾਣ ਕੇ ਸਲੀਬ ਨੂੰ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਵਿਰਾਜਮਾਨ ਹੈ। ਸੋ ਇਹ ਸੀ ਇਬਰਾਨੀਆਂ 12 ਬਾਪ ਦੀ 1-2 ਆਏ ਤੋਂ। ਹੁਣ ਮੈਂ ਇਹ ਸੋਚਦਾ ਹਾਂ ਕਿ ਮੈਂ ਬਹੁਤ ਤੇਜ਼ ਜਿਹੜਾ ਦੌੜਾ ਕੇ ਹਾਂ। ਅਸਲ ਵਿੱਚ ਜਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਸੀ ਤਾਂ ਮੈਨੂੰ ਸਕੂਲ ਵਿੱਚ ਦੌੜਨ ਵਾਲੀ ਟੀਮ ਲਈ ਕੋਸ਼ਿਸ਼ ਕਰਨ ਦਾ ਮੌਕਾ ਮਿਲਿਆ। ਸਾਡੇ ਕੋਲ ਦੇਖਣ ਲਈ ਇੱਕ ਅਜਮਾਇਸ਼ ਸੀ ਕਿ ਸਭ ਤੋਂ ਤੇਜ਼ ਕੌਣ ਦੌੜਦਾ ਸੀ, ਅਤੇ ਅਸੀਂ ਸਾਰੇ ਇੱਕ ਸਪ੍ਰਿੰਟ ਲਈ ਕਤਾਰਬੱਧ ਹੋਏ। ਜਦੋਂ ਅਧਿਆਪਕ ਨੇ ਕਿਹਾ ਦੌੜੋ, ਅਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਧੱਕਾ ਮਾਰ ਕੇ ਦੌੜੇ ਅਤੇ ਮੈਂ ਖਿਸਕ ਕੇ ਚਿੱਕੜ ਵਿੱਚ ਡਿੱਗ ਪਿਆ। ਹੁਣ 100 ਸਾਲ ਪਹਿਲਾਂ ਇੱਕ ਮਸ਼ਹੂਰ ਸਕੋਟਿਸ਼ ਦੌੜਾਕ ਸੀ ਜਿਸ ਨੂੰ ਐਰਿਕ ਲਿਡਲ ਕਿਹਾ ਜਾਂਦਾ ਸੀ। ਉਹ ਸੱਚਮੁੱਚ ਇੱਕ ਚੰਗਾ ਦੌੜਾਕ ਸੀ ਅਤੇ ਉਹ ਪੈਰਿਸ ਵਿੱਚ ਓਲੰਪਿਕ ਖੇਡਾਂ ਵਿੱਚ ਬ੍ਰਿਟੇਨ ਵੱਲੋਂ ਦੌੜਨਾ ਚਾਹੁੰਦਾ ਸੀ। ਇੱਕ ਦੌੜ ਵਿੱਚ ਉਹ ਦੌੜ ਦੇ ਸ਼ੁਰੂ ਵਿੱਚ ਹੀ ਜ਼ਮੀਨ 'ਤੇ ਡਿੱਗ ਪਿਆ, ਪਰ ਉਹ ਉੱਠਿਆ ਅਤੇ ਉਹ ਇੰਨੀ ਤੇਜ਼ੀ ਨਾਲ ਦੌੜਿਆ ਕਿ ਉਸਨੇ ਬਾਕੀ ਸਾਰੇ ਦੌੜਾਕਾਂ ਨੂੰ ਪਛਾੜ ਦਿੱਤਾ ਅਤੇ ਦੌੜ ਜਿੱਤ ਲਈ। ਇਸ ਲਈ ਜਦੋਂ ਮੈਂ ਖਿਸਕ ਕੇ ਡਿੱਗ ਪਿਆ ਸੀ, ਮੈਂ ਦੁਬਾਰਾ ਉੱਠਿਆ ਅਤੇ ਮੈਂ ਤੇਜ਼ੀ ਨਾਲ ਦੌੜਿਆ, ਪਰ ਦੌੜ ਦੌੜ ਕੇ ਫਿਰ ਵੀ ਮੈਂ ਅਖੀਰ 'ਤੇ ਪਹੁੰਚਿਆ। ਅਸੀਂ ਸਾਰੇ ਐਰਿਕ ਲਿਡਲ ਨਹੀਂ ਹੋ ਸਕਦੇ। ਸਗਵਾਹਾਂ ਦਾ ਬੱਦਲ, ਜਦੋਂ ਐਰਿਕ ਓਲੰਪਿਕ ਖੇਡਾਂ ਵਿੱਚ ਪਹੁੰਚਿਆ ਤਾਂ ਉਸਨੇ ਇੱਕ ਵੱਡੇ ਸਟੇਡੀਅਮ ਵਿੱਚ 45,000 ਲੋਕਾਂ ਦੇ ਸਾਹਮਣੇ ਆਪਣੀ ਦੌੜ ਦੌੜੀ। ਸਾਰੇ ਆਪਣੇ ਮਨਪਸੰਦ ਖਿਡਾਰੀਆਂ ਲਈ ਤਾੜੀਆਂ ਮਾਰ ਰਹੇ ਸਨ। ਇਹ ਬਹੁਤ ਵਧੀਆ ਹੁੰਦਾ ਆ ਕਿ ਇਹ ਇਸ ਕਰਕੇ ਹੁੰਦਾ ਕਿਉਂਕਿ ਖਿਡਾਰੀਆਂ ਨੂੰ ਜਿਹੜੇ ਉਹ ਖਿਡਾਰੀਆਂ ਦੇ ਲਈ ਖੁਸ਼ ਹੁੰਦੇ ਆ ਅਤੇ ਇਹ ਉਹਨਾਂ ਦਾ ਜਿਹੜਾ ਮਨੋਬਲ ਆ ਖਿਡਾਰੀਆਂ ਦਾ ਉਸ ਨੂੰ ਵਧਾਉਂਦੇ ਆ, ਅਤੇ ਇਹ ਹੋ ਸਕਦਾ ਕਿ ਅਥਲੀਟਾਂ ਨੂੰ ਉਹਨਾਂ ਦੇ ਆਪਣੇ ਆਪ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਵੀ ਮਦਦ ਕਰਦਾ ਆ ਜਿਹੜੀ ਇਹ ਚੀਜ਼ ਹੁੰਦੀ ਉੱਥੇ। ਸੋ ਬਾਈਬਲ ਸਮਿਆਂ ਵਿੱਚ ਦੌੜ ਦੀਆਂ ਘਟਨਾਵਾਂ ਕਾਫੀ ਸਮਾਨ ਹਨ। ਜਦੋਂ ਪੌਲੁਸ ਨੇ ਦੌੜ ਦੌੜਨ ਬਾਰੇ ਲਿਖਿਆ ਤਾਂ ਉਹ ਸਟੇਡੀਅਮ ਵਿੱਚ ਚੱਲਣ ਵਾਲੇ ਵੱਡੇ ਮੁਕਾਬਲਿਆਂ ਬਾਰੇ ਜਾਣਦਾ ਸੀ ਅਤੇ ਉਹਨਾਂ ਭੀੜਾਂ ਬਾਰੇ ਜੋ ਅਥਲੀਟਾਂ ਨੂੰ ਖੁਸ਼ ਕਰਦੀਆਂ ਸਨ ਉਹਨਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਜਦੋਂ ਉਹ ਕਹਿੰਦਾ ਹੈ ਕਿ ਅਸੀਂ ਗਵਾਹਾਂ ਦੇ ਇੱਕ ਵੱਡੇ ਬੱਦਲ ਨਾਲ ਘਿਰੇ ਹੋਏ ਹਾਂ ਤਾਂ ਉਹ ਇਸ ਦੀ ਤੁਲਨਾ ਇੱਕ ਸਟੇਡੀਅਮ ਵਿੱਚ ਇੱਕ ਵੱਡੀ ਭੀੜ ਨਾਲ ਕਰ ਰਿਹਾ ਹੈ। ਸਾਨੂੰ ਦੇਖ ਕੇ ਖੁਸ਼ੀ ਨਾਲ ਜਿਹੜੇ ਉਹ ਖਿਡਾਰੀਆਂ ਨੂੰ ਦੇਖ ਕੇ ਖੁਸ਼ੀ ਦੇ ਨਾਲ ਜਿਹੜੀ ਆ ਉਹ ਚੀਕਾਂ ਨਾਰਾ ਮਾਰਦੇ ਆ, ਅਤੇ ਇਹ ਜਿਹੜੇ ਲੋਕ ਹੁੰਦੇ ਆ ਉੱਥੇ ਭੀੜ, ਇਹ ਕੌਣ ਹਨ? ਖੈਰ, ਇਸ ਤੋਂ ਪਹਿਲਾਂ ਅਧਿਆਏ ਵਿੱਚ ਪੌਲੁਸ ਨੇ ਪੁਰਾਣੇ ਨਿਯਮ ਦੇ ਸਾਰੇ ਲੋਕਾਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਅਬਰਾਹਾਮ ਅਤੇ ਮੂਸਾ, ਯਹੋਸ਼ੂਆ, ਗਿਦਿਓਨ ਅਤੇ ਸੈਮਸਨ, ਡੇਵਿਡ, ਦਾਨੀਅਲ, ਬਹੁਤ ਸਾਰੇ ਲੋਕ ਜੋ ਰੱਬ ਲਈ ਔਖੇ ਸਮੇਂ ਵਿੱਚੋਂ ਲੰਘੇ, ਅਤੇ ਪੌਲੁਸ ਕਹਿ ਰਿਹਾ ਹੈ ਕਿ ਇਹ ਸਾਰੇ ਪੁਰਾਣੇ ਨਿਯਮ ਦੇ ਸੰਤ ਹੁਣ ਸਾਨੂੰ ਦੇਖ ਰਹੇ ਹਨ। ਜਿਸ ਦੌੜ ਵਿੱਚ ਅਸੀਂ ਦੌੜ ਰਹੇ ਹਾਂ ਉਸ ਵਿੱਚ ਸਾਨੂੰ ਉਤਸ਼ਾਹਿਤ ਕਰ ਰਹੇ ਹਨ। ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਪਰਮੇਸ਼ੁਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਨਾਲ ਫਰਕ ਪੈਣਾ ਚਾਹੀਦਾ ਹੈ। ਇਹ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਹੋ ਸਕਦਾ ਹੈ ਕਿ ਜਦੋਂ ਦੌੜ ਸਖਤ ਹੋ ਜਾਂਦੀ ਆ ਤਾਂ ਸਾਨੂੰ ਜਾਰੀ ਰੱਖਣ ਵਿੱਚ ਮਦਦ ਕਰੇ। ਸਾਡੇ ਸਾਹਮਣੇ ਇੱਕ ਰੇਸ ਜਿਹੜਾ ਉਹ ਸੈੱਟ ਆ, ਪਰ ਪੌਲੁਸ ਇਸ ਦੌੜ ਬਾਰੇ ਕੀ ਗੱਲ ਕਰਦਾ ਹੈ ਅਤੇ ਇਸ ਵਿੱਚ ਕੌਣ ਦੌੜ ਸਕਦਾ ਹੈ? ਓਲੰਪਿਕ ਵਿੱਚ ਦੌੜਨ ਵਾਲੇ ਹਰ ਇੱਕ ਦੇਸ਼ ਵਿੱਚੋਂ ਕੁਝ ਹੀ ਲੋਕ ਹੁੰਦੇ ਹਨ, ਇਸ ਲਈ ਉਹਨਾਂ ਨੂੰ ਸਾਡੇ ਦੇਸ਼ ਵਿੱਚ ਸਭ ਤੋਂ ਵਧੀਆ ਦੌੜਾਕ ਲੱਭਣ ਦੀ ਲੋੜ ਹੁੰਦੀ ਹੈ। ਐਰਿਕ ਨੇ ਮੁਕਾਬਲਿਆਂ ਵਿੱਚ ਦਾਖਲਾ ਲਿਆ ਸੀ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਸਕੋਟਲੈਂਡ ਦਾ ਸਭ ਤੋਂ ਵਧੀਆ ਦੌੜਾਕ ਸੀ। ਉਸ ਨੇ ਓਲੰਪਿਕ ਲਈ ਟ੍ਰਾਇਲ ਰੇਸ ਵਿੱਚ ਪ੍ਰਵੇਸ਼ ਕੀਤਾ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਇਸ ਲਈ ਉਸ ਨੂੰ ਬ੍ਰਿਟਿਸ਼ ਓਲੰਪਿਕ ਟੀਮ ਵਿੱਚ ਚੁਣਿਆ ਗਿਆ। ਪਰ ਐਰਿਕ ਸਿਰਫ ਇੱਕ ਮਹਾਨ ਦੌੜਾਕ ਨਹੀਂ ਸੀ, ਉਹ ਇੱਕ ਈਸਾਈ ਵੀ ਸੀ। ਉਸ ਨੇ ਇੱਕ ਨੌਜਵਾਨ ਲੜਕੇ ਵਜੋਂ ਯਿਸੂ ਵਿੱਚ ਵਿਸ਼ਵਾਸ ਕੀਤਾ ਸੀ ਅਤੇ ਉਹ ਜਾਣਦਾ ਸੀ ਕਿ ਪੌਲੁਸ ਦਾ ਕੀ ਮਤਲਬ ਸੀ ਜਦੋਂ ਉਸਨੇ ਕਿਹਾ ਕਿ ਅਸੀਂ ਇੱਕ ਦੌੜ ਵਿੱਚ ਦੌੜ ਰਹੇ ਹਾਂ। ਉਹ ਦੌੜ ਦੀ ਦੌੜ ਬਾਰੇ ਗੱਲ ਨਹੀਂ ਕਰ ਰਿਹਾ ਸੀ, ਉਹ ਮਸੀਹੀ ਜੀਵਨ ਬਾਰੇ ਗੱਲ ਕਰ ਰਿਹਾ ਸੀ। ਹਰ ਕੋਈ ਇਸ ਦੌੜ ਨੂੰ ਦੌੜਨ ਲਈ ਮਿਲਦਾ, ਸਿਰਫ ਉਹੀ ਜਿਹੜੇ ਪਰਮੇਸ਼ੁਰ ਦੁਆਰਾ ਚੁਣੇ ਗਏ ਸਨ, ਜਿਹੜੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਹਨਾਂ ਦੇ ਪਾਪ ਮਾਫ਼ ਕੀਤੇ ਗਏ ਹਨ। ਜੇਕਰ ਤੁਸੀਂ ਵਿਸ਼ਵਾਸੀ ਹੋ ਤਾਂ ਤੁਸੀਂ ਇਸ ਦੌੜ ਵਿੱਚ ਸ਼ਾਮਲ ਹੋ ਅਤੇ ਇਹ ਪਰਮਾਤਮਾ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦੀ ਦੌੜ ਹੈ। ਉਸ ਲਈ ਜਿਉਣਾ ਅਤੇ ਉਸ ਦੀ ਸੇਵਾ ਕਰਨਾ, ਜਿਵੇਂ ਕਿ ਗਵਾਹਾਂ ਦੀ ਵੱਡੀ ਭੀੜ ਜੋ ਸਾਨੂੰ ਦੇਖ ਰਹੀ ਹੈ ਅਤੇ ਸਾਡੇ ਤੋਂ ਖੁਸ਼ ਹੋ ਰਹੀ ਹੈ, ਹਰ ਭਾਰ ਨੂੰ ਪਾਸੇ ਰੱਖਣਾ। ਇੱਕ ਚੀਜ਼ ਜਿਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਦੌੜ ਦੌੜਨ ਜਾ ਰਹੇ ਹਾਂ, ਅਤੇ ਉਹ ਹੈ ਜੋ ਅਸੀਂ ਪਹਿਨਣ ਜਾ ਰਹੇ ਹਾਂ। ਸੋ ਮਤਲਬ ਕਿ ਜਦੋਂ ਅਸੀਂ ਦੌੜਨ ਜਾ ਰਹੇ ਹਾਂ ਤਾਂ ਸਾਨੂੰ ਇੱਕ ਐਪਰੋਪਰੇਟ ਜਿਹੜੇ ਕੱਪੜੇ ਆ ਉਹ ਪਹਿਨਣ ਦੀ ਵੀ ਲੋੜ ਹੁੰਦੀ ਹੈ। ਸੋ ਪਹਿਨਣ ਲਈ ਸਭ ਤੋਂ ਵਧੀਆ ਕਿਸਮ ਦੇ ਕੱਪੜੇ ਕੀ ਹੋਣਗੇ? ਖੈਰ, ਇੱਕ ਵੱਡੀ ਭਾਰੀ ਜੈਕਟ ਬਹੁਤ ਵਧੀਆ ਨਹੀਂ ਹੋਵੇਗੀ, ਇਹ ਸਾਨੂੰ ਹੌਲੀ ਕਰ ਦੇਵੇਗੀ, ਜਾਂ ਵੱਡੇ ਗੁੰਝਲਦਾਰ ਬੂਟ, ਸਾਨੂੰ ਉਹਨਾਂ ਵਿੱਚ ਦੌੜਨਾ ਬਹੁਤ ਮੁਸ਼ਕਲ ਲੱਗੇਗਾ। ਜੇ ਅਸੀਂ ਲੱਭ ਸਕਦੇ ਹਾਂ ਤਾਂ ਅਸੀਂ ਸਭ ਤੋਂ ਹਲਕੇ ਅਤੇ ਸਪਰਿੰਗ ਵਾਲੇ ਜੁੱਤੇ ਚਾਹੁੰਦੇ ਹਾਂ ਅਤੇ ਸਭ ਤੋਂ ਹਲਕੇ ਕੱਪੜੇ। ਇਸ ਤਰ੍ਹਾਂ ਸਾਡੇ ਕੋਲ ਸਭ ਤੋਂ ਤੇਜ਼ ਦੌੜਨ ਦਾ ਮੌਕਾ ਹੋਵੇਗਾ। ਹੁਣ ਕਈ ਵਾਰ ਲੋਕ ਦੌੜ ਲਈ ਮੂਰਖ ਪਹਿਰਾਵੇ ਪਹਿਨਦੇ ਹਨ, ਜਿਵੇਂ ਕਿ ਗੁਰੀਲਾ ਸੂਟ ਜਾਂ ਬਸਤਰ ਦਾ ਸੂਟ, ਪਰ ਉਹ ਇਹ ਸਿਰਫ ਮਨੋਰੰਜਨ ਲਈ ਕਰ ਰਹੇ ਹਨ, ਉਹ ਕਦੇ ਵੀ ਜਿੱਤਣ ਲਈ ਨਹੀਂ ਹੁੰਦੇ। ਪੌਲੁਸ ਕਹਿੰਦਾ ਹੈ ਕਿ ਮਸੀਹੀ ਦੌੜ ਨੂੰ ਦੌੜਨ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਭਾਰੀ ਵਜ਼ਨ ਨੂੰ ਪਾਸੇ ਰੱਖਣ ਦੀ ਲੋੜ ਆ। ਉਹ ਕਹਿੰਦਾ ਹੈ ਕਿ ਪਾਪ ਸਾਨੂੰ ਹੌਲੀ ਕਰ ਦਿੰਦਾ ਹੈ ਜਦੋਂ ਅਸੀਂ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਦੇ ਹਾਂ, ਤਾਂ ਇਹ ਬੋਝ ਵਾਂਗ ਹੁੰਦਾ ਹੈ ਜਦੋਂ ਅਸੀਂ ਚੁੱਕਦੇ ਹਾਂ, ਅਤੇ ਇਹ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿੱਚ ਰੁਕਾਵਟ ਪਾਉਂਦਾ ਹੈ। ਉਹ ਸਾਨੂੰ ਇਹਨਾਂ ਚੀਜ਼ਾਂ ਨੂੰ ਸੁੱਟਣ ਲਈ ਕਹਿੰਦਾ ਹੈ, ਅਤੇ ਇਹ ਆਸਾਨ ਨਹੀਂ ਹੈ ਕਿਉਂਕਿ ਪਾਪ ਸਾਡੇ ਨਾਲ ਚਿੰਬੜਿਆ ਹੋਇਆ ਹੈ। ਸਾਡੇ ਪਾਪਾਂ ਵਿੱਚੋਂ ਇੱਕ ਇਹ ਵੀ ਹੋ ਸਕਦਾ ਹੈ ਕਿ ਅਸੀਂ ਜੀਵਨ ਬਾਰੇ ਰੋਣਾ ਪਾਉਂਦੇ ਹਾਂ। ਇਹ ਸਾਨੂੰ ਸਾਡੀ ਸੇਵਾ ਵਿੱਚ ਹੌਲੀ ਕਰ ਸਕਦਾ ਹੈ। ਇਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਇਸ ਨੂੰ ਕਰਨਾ ਪਸੰਦ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਇਹ ਗਲਤ ਆ, ਪਰ ਸ਼ਿਕਾਇਤ ਕਰਨਾ ਚੰਗਾ ਲੱਗਦਾ ਆ। ਪੌਲੁਸ ਕਹਿੰਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਸੁੱਟ ਦਿਓ ਤਾਂ ਜੋ ਅਸੀਂ ਬਿਹਤਰ ਢੰਗ ਨਾਲ ਦੌੜ ਨੂੰ ਦੌੜ ਸਕੀਏ। ਅਗਲਾ ਪੁਆਇੰਟ, ਧੀਰਜ ਨਾਲ ਦੌੜੋ। ਇਹ ਅਗਲਾ ਜਿਹੜਾ ਬਿੱਟ ਆ ਜਾਂ ਜਿਹੜੀ ਗੱਲ ਆ, ਇਹ ਮੇਰੇ ਲਈ ਬੜੀ ਇੱਕ ਬੁਰੀ ਖਬਰ ਆ। ਮੈਨੂੰ ਇੱਕ ਛੋਟੀ ਦੌੜ ਪਸੰਦ ਆ, ਮੇਰੀਆਂ ਲੱਤਾਂ ਬਹੁਤ ਤੇਜ਼ੀ ਨਾਲ ਦੌੜ ਨਾਲ ਚੱਲ ਸਕਦੀਆਂ ਹਨ, ਪਰ ਸਿਰਫ ਥੋੜ੍ਹੇ ਸਮੇਂ ਲਈ। ਪਰ ਪੌਲੁਸ ਕਹਿੰਦਾ ਹੈ ਕਿ ਸਾਨੂੰ ਧੀਰਜ ਨਾਲ ਦੌੜਨਾ ਚਾਹੀਦਾ ਹੈ, ਮਤਲਬ ਕਿ ਦੌੜ ਜਿਹੜੀ ਲੰਬੀ ਹੋਣ ਵਾਲੀ ਹੈ। ਐਰਿਕ ਲਿਡਲ ਨੂੰ ਇੱਕ ਛੋਟੀ ਦੌੜ ਵੀ ਪਸੰਦ ਸੀ, ਉਸ ਦੀ ਸਰਵੋਤਮ ਦੂਰੀ ਜਿਹੜੀ 100 ਮੀਟਰ ਦੀ ਸੀ, ਅਤੇ ਉਸਨੂੰ ਓਲੰਪਿਕ ਵਿੱਚ ਇਹ ਦੌੜ ਦੌੜਨੀ ਸੀ। ਹਾਲਾਂਕਿ ਉਸਨੂੰ ਕੁਝ ਬੁਰੀ ਖਬਰ ਮਿਲੀ, 100 ਮੀਟਰ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਣਾ ਸੀ। ਇੱਕ ਈਸਾਈ ਮਸੀਹੀ ਹੋਣ ਦੇ ਨਾਤੇ ਐਰਿਕ ਦਾ ਮੰਨਣਾ ਸੀ ਕਿ ਐਤਵਾਰ ਪ੍ਰਭੂ ਦਾ ਦਿਨ ਸੀ ਅਤੇ ਉਸ ਦਿਨ ਨੂੰ ਦੌੜਨਾ ਗਲਤ ਹੋਵੇਗਾ, ਇਸ ਲਈ ਉਸਨੇ ਆਪਣਾ ਨਾਮ ਜਿਹੜਾ ਸੀ ਉਹ ਬਾਹਰ ਕੱਢ ਲਿਆ ਉਸ ਦੌੜ ਵਿੱਚੋਂ। ਇਸ ਦੇ ਬਜਾਏ ਉਸਨੇ ਪੁੱਛਿਆ ਕਿ ਕੀ ਉਹ 400 ਮੀਟਰ ਵਿੱਚ ਹਿੱਸਾ ਲੈ ਸਕਦਾ ਹੈ। ਇਹ ਬਹੁਤ ਲੰਬੀ ਦੌੜ ਸੀ ਅਤੇ ਐਰਿਕ ਉਸ ਦੂਰੀ 'ਤੇ ਇੰਨਾ ਵਧੀਆ ਨਹੀਂ ਸੀ, ਪਰ ਬ੍ਰਿਟਿਸ਼ ਟੀਮ ਨੇ ਕਿਹਾ ਕਿ ਉਹ ਕੋਸ਼ਿਸ਼ ਕਰ ਸਕਦਾ ਹੈ ਅਤੇ ਉਹ ਪੈਰਿਸ ਵਿੱਚ 400 ਮੀਟਰ ਦੀ ਦੌੜ ਵਿੱਚ ਦੌੜਿਆ। ਉਹ ਸਿਰਫ ਦੌੜਿਆ ਹੀ ਨਹੀਂ, ਸਗੋਂ ਉਸਨੇ ਸੋਨੇ ਦਾ ਤਗਮਾ ਵੀ ਜਿੱਤਿਆ ਅਤੇ ਵਿਸ਼ਵ ਰਿਕਾਰਡ ਦਾ ਜਿਹੜਾ ਸਮਾਂ ਸੀ ਉਹ ਵੀ ਬਣਾਇਆ। ਪਰਮੇਸ਼ਵਰ ਨੇ ਐਰਿਕ ਦੇ ਉਸ ਨੂੰ ਪਹਿਲ ਦੇਣ ਦੇ ਫੈਸਲੇ ਦਾ ਸਨਮਾਨ ਕੀਤਾ। ਸੋ ਕਹਿਣ ਦਾ ਮਤਲਬ ਕਿ ਅਗਰ ਐਰਿਕ ਨੇ ਪਰਮੇਸ਼ਵਰ ਨੂੰ ਪਹਿਲ ਦਿੱਤੀ ਸੀ ਤਾਂ ਪਰਮੇਸ਼ਵਰ ਨੇ ਵੀ ਉਹਦੇ ਇਸ ਫੈਸਲੇ ਦਾ ਸਨਮਾਨ ਕੀਤਾ ਅਤੇ ਉਸ ਨੂੰ ਇਨਾਮ ਦਿੱਤਾ। ਪੌਲਸ ਕਹਿੰਦਾ ਹੈ ਕਿ ਮਸੀਹੀ ਦੌੜ ਇੱਕ ਲੰਬੀ ਦੌੜ ਆ, ਸਾਨੂੰ ਅੱਗੇ ਵੱਧਦੇ ਰਹਿਣ ਦੀ ਲੋੜ ਪਵੇਗੀ ਅਤੇ ਕਈ ਵਾਰ ਅਜਿਹਾ ਵੀ ਹੋਵੇਗਾ ਕਿ ਜਦੋਂ ਅਸੀਂ ਹਾਰ ਮੰਨਣਾ ਚਾਹੁੰਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਕੱਲੇ ਨਹੀਂ ਚੱਲ ਰਹੇ। ਹਾਂ, ਯਿਸੂ ਨੇ ਉਹਨਾਂ ਲੋਕਾਂ ਦੇ ਨਾਲ ਰਹਿਣ ਦਾ ਵਾਅਦਾ ਕੀਤਾ ਜੋ ਉਸਦਾ ਅਨੁਸਰਣ ਕਰਦੇ ਹਨ ਜਾਂ ਉਸਦੇ ਕਹਿਣਾ ਮੰਨਦੇ ਹਨ, ਅਤੇ ਲੋੜ ਪੈਣ 'ਤੇ ਸਾਨੂੰ ਸ਼ਕਤੀ ਪ੍ਰਦਾਨ ਕਰੇਗਾ ਅਤੇ ਸਾਡੇ ਨਾਲ ਦੌੜ ਵਿੱਚ ਸਾਰੇ ਹੋਰ ਮਸੀਹੀ ਹਨ। ਇਹ ਕੋਈ ਅਜਿਹੀ ਦੌੜ ਨਹੀਂ ਜਿੱਥੇ ਅਸੀਂ ਸਾਰੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੀ ਬਜਾਏ ਇਹ ਇੱਕ ਦੌੜ ਹੈ ਜਿੱਥੇ ਅਸੀਂ ਸਾਰੇ ਇਕੱਠੇ ਦੌੜ ਰਹੇ ਹਾਂ। ਅਸੀਂ ਰਸਤੇ ਵਿੱਚ ਇੱਕ ਦੂਜੇ ਦੀ ਮਦਦ ਵੀ ਕਰ ਸਕਦੇ ਹਾਂ। ਇਸ ਵੱਲ ਵੇਖ ਕੇ ਨੱਠਣਾ। ਐਰਿਕ ਲਿਡਲ ਦਾ ਦੌੜਨ ਦਾ ਅਜੀਬ ਤਰੀਕਾ ਸੀ। ਜ਼ਿਆਦਾਤਰ ਦੌੜਾਕਾਂ ਨੇ ਹਵਾ ਦੇ ਵਿਰੋਧ ਨੂੰ ਘਟਾਉਣ ਲਈ ਆਪਣੇ ਸਿਰ ਨੂੰ ਨੀਵਾਂ ਅਤੇ ਆਪਣੇ ਸਰੀਰ ਨੂੰ ਨੀਵਾਂ ਅਤੇ ਆਪਣੇ ਸਿਰ ਨੂੰ ਹੇਠਾਂ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਐਰਿਕ ਨੂੰ ਆਪਣਾ ਸਿਰ ਉੱਪਰ ਚੁੱਕ ਕੇ ਅਸਮਾਨ ਵੱਲ ਦੇਖ ਕੇ ਦੌੜਨਾ ਪਸੰਦ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਦੌੜਦਾ ਹੋਇਆ ਪਰਮੇਸ਼ਰ ਵੱਲ ਦੇਖ ਰਿਹਾ ਸੀ। ਪੌਲਸ ਸਾਨੂੰ ਈਸਾਈ ਦੌੜ ਨੂੰ ਦੌੜਨ ਲਈ ਯਿਸੂ ਵੱਲ ਵੇਖਣ ਲਈ ਕਹਿੰਦਾ ਹੈ। ਇਸ ਦਾ ਮਤਲਬ ਹੈ ਕਿ ਸਾਡਾ ਸਾਰਾ ਮਸੀਹੀ ਜੀਵਨ ਉਸ ਵੱਲ ਸੇਧਿਤ ਹੋਣਾ ਚਾਹੀਦਾ ਆ। ਉਹ ਯਿਸੂ ਨੂੰ ਸਾਡੇ ਵਿਸ਼ਵਾਸ ਦਾ ਲੇਖਕ ਅਤੇ ਸੰਪੂਰਨ ਕਰਨ ਵਾਲਾ ਕਹਿੰਦਾ ਹੈ। ਇਹ ਇਸ ਲਈ ਹੈ ਕਿਉਂਕਿ ਉਹ ਸਿਰਫ ਇੱਕ ਕਾਰਨ ਹੈ ਕਿ ਅਸੀਂ ਦੌੜ ਵਿੱਚ ਪਹਿਲੇ ਸਥਾਨ 'ਤੇ ਹਾਂ, ਅਤੇ ਉਹ ਵੀ ਹੈ ਜੋ ਸਾਨੂੰ ਅੰਤਮ ਲਾਈਨ ਤੱਕ ਪਹੁੰਚਾਉਂਦਾ ਹੈ। ਯਿਸੂ ਨੇ ਉਹ ਸਾਰਾ ਕੰਮ ਕੀਤਾ ਜੋ ਉਹ ਸਾਡੇ ਪਾਪਾਂ ਦਾ ਭੁਗਤਾਨ ਕਰਨ ਲਈ ਸਲੀਬ 'ਤੇ ਕਰ ਸਕਦਾ ਸੀ, ਅਤੇ ਯਿਸੂ ਇਨਾਮ ਦਾ ਹੱਕਦਾਰ ਹੈ ਸਵਰਗ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਣ ਲਈ। ਜਦੋਂ ਅਸੀਂ ਦੌੜ ਪੂਰੀ ਕਰਦੇ ਹਾਂ ਤਾਂ ਸਾਡਾ ਇਨਾਮ ਉਹ ਦੇ ਨਾਲ ਹੁੰਦਾ ਹੈ। ਹੁਣ ਜਿਹੜਾ ਦਾ ਵਿਕਲਪ ਦੇਖਦੇ ਹਾਂ, ਅਸੀਂ ਕਿੱਥੇ ਦੌੜ ਵਿੱਚ ਹਾਂ? ਕੀ ਅਸੀਂ ਇਸ ਵਿੱਚ ਬਿਲਕੁਲ ਹਾਂ, ਜਾਂ ਕਿ ਅਸੀਂ ਅਜੇ ਵੀ ਯਿਸੂ ਵਿੱਚ ਭਰੋਸਾ ਰੱਖਣਾ ਹੈ ਅਤੇ ਦੌੜ ਵਿੱਚ ਸ਼ਾਮਲ ਹੋਣਾ ਹੈ? ਅਤੇ ਜੇਕਰ ਤੁਸੀਂ ਇੱਕ ਮਸੀਹੀ ਹੋ ਤਾਂ ਤੁਸੀਂ ਦੌੜ ਨੂੰ ਕਿਵੇਂ ਦੌੜ ਰਹੇ ਹੋ? ਕੀ ਤੁਸੀਂ ਉਸ ਪਾਪ ਨੂੰ ਪਾਸੇ ਕੀਤਾ ਹੈ, ਜਾਂ ਤੁਹਾਨੂੰ ਜਿਹੜਾ ਤੁਹਾਨੂੰ ਧੀਮਾ ਕਰਦਾ ਹੈ ਜਾਂ ਤੁਹਾਨੂੰ ਹੌਲੀ ਕਰਦਾ ਹੈ? ਕੀ ਤੁਸੀਂ ਹਰ ਰੋਜ਼ ਧੀਰੇ ਨਾਲ ਦੌੜ ਰਹੇ ਹੋ? ਕੀ ਤੁਸੀਂ ਨਿਰਦੇਸ਼ਨ ਲਈ ਯਿਸੂ ਵੱਲ ਦੇਖ ਰਹੇ ਹੋ? ਕੀ ਤੁਸੀਂ ਉਹਨਾਂ ਸਾਰੇ ਪੁਰਾਣੇ ਨਿਯਮ ਦੇ ਸੰਤਾਂ ਬਾਰੇ ਸੋਚਦੇ ਹੋ ਜੋ ਤੁਹਾਨੂੰ ਪਰਮਾਤਮਾ ਲਈ ਕੋਸ਼ਿਸ਼ ਕਰਦੇ ਹੋਏ ਖੁਸ਼ ਹੋ ਰਹੇ ਹਨ ਜਾਂ ਕਰ ਰਹੇ ਹਨ? ਐਰਿਕ ਲਿਡਲ ਕੋਲ ਵੀ ਬਣਾਉਣ ਦੀ ਚੋਣ ਸੀ। ਉਹ ਇੱਕ ਅਥਲੀਟ ਵਜੋਂ ਇੱਕ ਬਹੁਤ ਹੀ ਸਫਲ ਕਰੀਅਰ ਵਿੱਚ ਜਾਰੀ ਰੱਖ ਸਕਦਾ ਸੀ। ਉਸ ਲਈ ਸ਼ਾਇਦ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੋਵੇਗਾ ਅਤੇ ਹੋ ਸਕਦਾ ਹੈ ਕਿ ਭਵਿੱਖ ਦੇ ਓਲੰਪਿਕ ਵਿੱਚ ਹੋਰ ਤਗਮੇ ਜਿੱਤਦਾ, ਪਰ ਉਸਨੇ ਇੱਕ ਵੱਖਰਾ ਰਸਤਾ ਚੁਣਿਆ। ਉਹ ਚੀਨ ਵਾਪਸ ਚਲਾ ਗਿਆ ਜਿੱਥੇ ਉਸਦੇ ਮਾਤਾ ਪਿਤਾ ਮਿਸ਼ਨਰੀ ਸਨ। ਉੱਥੇ ਉਸਨੇ ਇੱਕ ਮਿਸ਼ਨਰੀ ਵਜੋਂ ਪਰਮੇਸ਼ਵਰ ਦੀ ਸੇਵਾ ਕੀਤੀ, ਲੋਕਾਂ ਨੂੰ ਪ੍ਰਭੂ ਯਿਸੂ ਬਾਰੇ ਦੱਸਦਾ ਰਿਹਾ ਉਸ ਦਿਨ ਤੱਕ ਜਦੋਂ ਤੱਕ ਉਹ ਮਰ ਗਿਆ। ਐਰਿਕ ਨੇ ਸਹੀ ਦੌੜ ਦੌੜੀ। ਤੁਸੀਂ ਆਪਣੇ ਬਾਰੇ ਦੱਸੋ। ਆਮੀਨ।